राखन हार दयाला नानक कर के गोले राखो राखन हार दयाला नानक कर के गोले सतनाम वाहे गुरु जियो मिथ्यंत देखं खीनं तंबलनं बरदंत जरुआ कित्यंत माया अत्यंत आशा आतिथ्य भवनं गणंत सुआसा पयान तरमं पतंत मोकूप दुर्लभ देखं तत आत्रिं नानक गोविंद 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 गोपाल कृपा काच कोट रचंत तोयं लेपनं रकत चरमण नवं तं द्वारं पीतरतं बाहे रूपं अस्तंभन है गोविंद नामं न सिमरंत अज्ञानी जानंत अस्थिरं दुर्लभ देह उदरंत साध शरण नानक हर 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 करे जपंत हर 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 करे जपंत वाहिगुरु जी का खालसा वाहिगुरु जी की फतेह छुको छुक अटल शब्द गुरु श्री गुरु ग्रंथ साहिब महाराज सचे पातशाह जी दी पावन पवित्र गोद अंदर सुभाए मान सतगुरां दे शब्द नाल आत्मक सांझ पा रहे सतसंगी जनों सतगुरां दी मेहर सदका सोदर रहरास साहिब जी दे पाठ उपरंत कीर्तन निर्मोलक सीरा आनंद गुणी गीरा गुरमुख प्यारे भाई साहिब भाई अतर सिंह भाई शेर सिंह जी दी रचना तो गुरु रामदास पिता दा शब्द कोई आन मिलावे मेरा प्रीतम प्यारा खौंतिस पै आप विचाई दर्शन खर देखन कहताई कृपा करें ता सतगुर मेलें हर हर नाम त्याई दा आप जी ने कीर्तन सुनियाई आओ कुण सतसंगियो लड़ी वार गुरु पंचम पिता जी दी पवित्र बाणी शलोक सहस्कृति तिस दा अज तीन नंबर शलोक चार ते पांज उस दी विचार नल आपां जुड़िए एक वार सारी संगत धन गुरु अर्जन पातशाह जी जिन्हां ने अपना तन मन कटवा अग्नि दे उपर बैठ उस मालक दे चरणा नू प्यार कीता उस गुरु दातार दे चरणा विच जुड़ो ते सारी संगत एक वारी बड़े अदब नाल रल के उच्चारण करो जी सतनाम श्री, सार आखो जी सतनाम श्री वा। अज मेरे खजूर कृपा कर रहे खन, मिथ्यंग तां देखं खीनंग तां बलनंग, मनुखा शरीर ए नासवंत है सदा नहीं रहन वाला। दूसरा खीनंग तां बलनंग, मेरा मालक निरंकार आप ही शरीर दे अंदर बल पांदा हौली हौली। बचपना सी ता मनुख अपनी क्रिया भी नहीं कर सकता, हौली जी बल भरिया पहला मां प्यो जा किसे सोटी दा खिडौने दा सहारा लेके ये तुरदा है। समा गुजरदा है साध संगत जवानी अंदर चिच्चे बचपन अंदर ए खुद किसे दा सहारा लेके तुरदा है। जवानी अंदर ए कईयां नू सहारा देन वाला खुद आप बन जांदा है, बल आ गया। पर जदों ही ए जवानी ढलनी प्रारंभ हुंदी है ता ए शरीर दे अंदर बल कटना प्रारंभ हो जांदा है। जे कोई ना मुराद बीमारी पहला आके घेर ले, कोई एक्सीडेंट दी घटना वापर जाए, कुछ होर इस तरह दी शरीर नूं कोई मुसीबत आ जाए, कई बार जवानी विच ही बाल कटना प्रारंभ हो जांदा है। धन गुरु अर्जन पिता महाराज अज कृपा कर रहे सन, हजूर कहन लगे कि खीनंग तां बलनंग याद रखो, जिहड़ा अज तुहाडे कोल बालक है ये बल ने सदा नहीं रहना, इन्हें हौली हौली घटना प्रारंभ हो जाना। कै बचन बड़े कमाल देने, कहन लगे जिते शरीर दा बल घट जाए उम्र वधदी कै, लोग आखदे ने ये वड्डा पूरिया कै, उच एक ना मुराद बीमारी भी इहदे नाल वधदी है। वो केड़ी कै? वो कै बरदंत जरुआ फित्यंत माया। ज्यों ज्यों इंसान दे उपर बुढ़ेपे वल इहदे पैर वधदे ने, ज्यों ज्यों बुढ़ेपा वधदा त्यों त्यों हजूर कह रहे इस दे अंदर माया दा खेत ते प्यार भी वधदा जांदा है। चाहीदा इह सी भई बचपन तो जवानी तक ये प्यार वधा लैंदा, घट्टो घट नौजवान जदों सी जवानी अंदर जो खटिया कमाया बाल बच्चे नूं दिता, हुण इहदे अंदरों ममता घटदी। सगों खजूर कह रहे ने उन्नी पकड़ जवानी विच माता दी नहीं हुंदी जिन्नी बुढ़ापे विच बन जांदी है। अगला वचन है अत्यंत आसा आतिथ्य भवनंग। आसा अंदर फुरने इच्छावां इनियां को अंदर वध जांदियां ने जिन्हां दा अंत कोई नहीं कह। पर कह इस दुनिया अंदर असी एक परौणे दी तरह आतिथिदार चुंदाई मेहमान बटाऊ परौणा चार दिन साडे घर रहण वाला। हजूर कहिंदे आ जितने असी संसारी जीवां ये चार दिनां दे परौणे आ, पर जिहड़ा मन दे अंदर आसा है मन दे अंदर इच्छावां ने मन दे अंदर मंगा ने ओ इन्नियां कु जादियां असी वधा बैठदे आ। भई साध संगत एक दिन असी आप मुक जाने आ, पर साडियां आसा नहीं मुकदियां। कोई ना कोई अगे तो अगे मंग बनती जाएगी, कोई ना कोई अंदर आसा बनती जाएगी। हजूर कहन लगे गणंत सुवासा पयान धर्मंग। आ इस वचन नूं फिर एक बार ध्यान दिया जे, जदों असी जन्म लै लैने उस दिन तो बाद वाहिगुरु दा बिठाया धर्मराज हर आदमी दे सुवासां दी गिनती करनी प्रारंभ कर देंदा है। भई जिन्ने सुवास मालक ने लिखे ने अज उहदे चों इन्ने घट गए सन, इन्ने बाकी रह गए सन, ਉਹ ਗਿਣਤੀ ਕਰੀ ਜਾ ਰਿਹਾ। ਜਦੋਂ ਹੀ ਮਾਲਕ ਵੱਲੋਂ ਉਹ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ, ਉਹਦੇ ਤੋਂ ਬਾਅਦ ਇੱਕ ਮਿੰਟ ਵੀ ਸਾਨੂੰ ਧਰਮ ਰਾਜ ਨੇ ਇਸ ਦੁਨੀਆਂ ਦੇ ਅੰਦਰ ਜਿਉਣ ਨਹੀਂ ਦੇਣਾ। ਅਸੀਂ ਕਹਾਂਗੇ ਭਈ ਅਚਿੰਤੇ ਬਾਜ ਪੈ ਗਏ, ਅਜੇ ਜਵਾਨੀ ਦੀ ਉਮਰ ਸੀ, ਅਜੇ ਬਾਲ ਬੱਚੇ ਛੋਟੇ ਸਨ, ਅਜੇ ਇਸਨੇ ਦੁਨੀਆਂ ਦੇ ਕੰਮ ਬਹੁਤ ਕਰਨੇ ਸੀ। ਪਰ ਮੇਰੇ ਖਜੂਰ ਨੇ ਇੱਕ ਬਚਨ ਕਿਹਾ ਹੈ ਬਾਣੀ ਅੰਦਰ, ਉਹ ਸਦਾ ਯਾਦ ਰੱਖੀਏ। ਸਾਹਿਬ ਕਹਿਣ ਲੱਗੇ, ਨਹਿ ਬਾਰਕ ਨਹਿ ਜੋਬ ਨਹਿ ਨਹਿ ਬਿਰਦੀ ਕੱਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਉਸ ਵੇਲੇ ਦਾ ਕਿਸੇ ਨੂੰ ਨਹੀਂ ਪਤਾ ਭਈ ਉਹ ਵੇਲਾ ਸਾਡੇ ਤੇ ਬਚਪਨ ਚ ਆਏ, ਜਵਾਨੀ ਤੇ ਆਏ ਜਾਂ ਬੁਢੇਪੇ ਵਿਚ ਆਏ। ਪਰ ਸਾਹਿਬ ਕਹਿੰਦੇ ਇਹ ਚੇਤਾ ਕਰੀ ਪਿਆਰਿਆ, ਵੇਖ ਤੇਰੇ ਸਵਾਸ ਕੋਈ ਗਿਣ ਰਿਹਾ ਈ, ਇਹ ਨਾ ਕਹੀ ਭਈ ਅਜੇ ਮੇਰੀ ਉਮਰ ਬੜੀ ਬਾਕੀ ਏ, ਮੈਨੂੰ ਕਿਹੜਾ ਕੋਈ ਵੇਖ ਰਿਹਾ ਏ। ਸਾਹਿਬ ਕਹਿਣ ਲੱਗੇ, ਸਵਾਸਾਂ ਦੀ ਗਿਣਤੀ ਧਰਮਰਾਜ ਕਰ ਰਿਹਾ ਏ। ਪਤੰਤ ਮੋਹ ਕੂਪ, ਆਦਮੀ ਸਾਰੀ ਜ਼ਿੰਦਗੀ ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਸਰੀਰ ਦੇ ਮੋਹ ਦੇ ਖੂਹ ਦੇ ਅੰਦਰ ਡਿੱਗ ਕੇ ਇਹ ਪਤਤ ਹੋ ਰਿਹਾ। ਪਰ ਇਹਦਾ ਉਧਾਰ ਹੋ ਸਕਦਾ ਹੈ। ਉਹ ਕਹਿ ਦੁਰਲੱਭ ਦੇਖੰ ਤਤ ਆਸਰਿੰ ਨਾਨਕ। ਦੋ ਪੱਖ ਅੱਜ ਗੁਰੂ ਅਰਜਨ ਪਿਤਾ ਜੀ ਨੇ ਦੇਣੇ ਨੇ। ਇੱਕ ਪੱਖ ਕਹਿ ਇਹ ਮਨੁੱਖਾ ਸਰੀਰ ਗੁਰੂ ਕੇ ਪਿਆਰਿਓ ਇਹ ਨਾਸਵੰਤ ਕਹਿ, ਪਰ ਨਾਲ ਦੂਸਰਾ ਕਹਿਣ ਲੱਗੇ ਇਹ ਦੁਰਲੱਭ ਤੇ ਕੀਮਤੀ ਵੀ ਬੜਾ ਜੇ। ਇੱਕ ਪਾਸੇ ਕਹਿ ਰਹੇ ਨੇ ਇਹ ਮਿਥਿਅੰਤਾ ਦੇਖਣ ਨਾਸਵੰਤ, ਦੂਸਰੇ ਪਾਸੇ ਉਸੇ ਸਲੋਕ ਵਿੱਚ ਕਹਿ ਰਹੇ ਨੇ ਦੁਰਲੱਭ ਦੇਖਣ। ਦੋ ਸਲੋਕ ਨੇ, ਦੋਨਾਂ ਵਿੱਚ ਹੀ ਹਜ਼ੂਰ ਨੇ ਇਹ ਸਰੀਰ ਨਾਲ ਸ਼ਬਦ ਵਰਤਿਆ ਦੁਰਲੱਭ। ਦੁਰਲੱਭ ਦਾ ਅਰਥ ਹੁੰਦਾ ਹੈ ਵੱਡ ਮੁੱਲਾ, ਕੀਮਤੀ, ਜਿਹਦਾ ਕੋਈ ਮੁੱਲ ਨਾ ਹੋਵੇ। ਹੁਣ ਇਹ ਦੋ ਗੱਲਾਂ ਨੂੰ ਸਾਹਮਣੇ ਰੱਖ ਕੇ ਅੱਜ ਆਪ ਜੀ ਦੇ ਚਰਨਾਂ ਅੰਦਰ ਕੁਝ ਕੁ ਜੋਤੀਆਂ ਕਰਨਾ ਚਾਹਵਾਂਗਾ। ਸਾਧ ਸੰਗਤ, ਇੱਕ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਕਿਹਾ ਨਾਸਵੰਤ, ਦੂਜੇ ਪਾਸੇ ਕਹਿੰਦੇ ਇਹ ਦੁਰਲੱਭ ਬੜੀ ਹੈ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿਣ ਲੱਗੇ ਇਸ ਦੇਹੀ ਅੰਦਰ ਪੰਜ ਚੋਰ ਵਸੈ। ਆਹ ਜਿਹੜਾ ਸਰੀਰ ਹੈ ਨਾ ਸਾਡੇ ਕੋਲ ਹੈ, ਇਹਦੇ ਅੰਦਰ ਪੰਜ ਚੋਰ ਵਸਦੇ ਜੇ, ਕਿਹੜੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਉਹ ਕੀ ਕਰਦੇ ਨੇ ਪੰਜ ਚੋਰ? ਸਾਡੇ ਅੰਦਰੋਂ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਸਾਡੇ ਅੰਦਰੋਂ ਸ਼ੁਭ ਗੁਣਾਂ ਦਾ ਅੰਮ੍ਰਿਤ ਉਹ ਲੁੱਟੀ ਜਾ ਰਹੇ ਨੇ। ਸਾਡੇ ਅੰਦਰੋਂ ਨਾਮ ਦਾ ਖਜ਼ਾਨਾ ਪਿਆਰਿਓ ਉਸ ਨੂੰ ਉਹ ਮੁਕਾਈ ਜਾ ਰਹੇ ਨੇ। ਪਰ ਮਨਮੁਖ ਆਦਮੀ ਕਦੇ ਨਾ ਗੁਰੂ ਦੀ ਪੁਕਾਰ ਸੁਣਦਾ ਏ ਤੇ ਨਾ ਆਪ ਹੀ ਪੁਕਾਰ ਕਰਕੇ ਉਹਨਾਂ ਚੋਰਾਂ ਤੋਂ ਬਚਦਾ ਏ। ਪਰ ਇਹਦੇ ਨਾਲ ਹੀ ਦੂਜਾ ਪਾਖੇ ਸਾਹਿਬ ਕਹਿਣ ਲੱਗੇ ਸਰੀਰ ਦੇ ਅੰਦਰ ਕੇਵਲ ਪੰਜ ਚੋਰ ਨਹੀਂ ਦੇ ਰਹਿੰਦੇ, ਇਹ ਸਰੀਰ ਦੇ ਅੰਦਰ ਨਿਰੰਕਾਰ ਨੇ ਇੱਕ ਐਕੋ ਜੀ ਕਿਰਪਾ ਕੀਤੀ ਏ। ਇਹ ਸਰੀਰ ਦੇ ਅੰਦਰ ਨੌ ਨਿਧੀਆਂ ਅਤੇ ਮਾਲਕ ਦੇ ਘਰ ਦਾ ਤਮਾਮ ਖਜ਼ਾਨਾ ਤੇ ਖੁਦ ਨਿਰੰਕਾਰ ਵੀ ਇਸੇ ਦੇਹ ਵਿੱਚ ਹੀ ਵਸਦਾ ਹੈ। ਜਿੱਥੇ ਪੰਜ ਚੋਰ ਨੇ ਨਾ ਉੱਥੇ ਨੌ ਖਜ਼ਾਨੇ ਤੇ ਨਿਰੰਕਾਰ ਤੇ ਉਹਦਾ ਅੰਮ੍ਰਿਤ ਵੀ ਇਹ ਸਰੀਰ ਦੇ ਅੰਦਰ ਵਸ ਰਿਹਾ ਏ। ਹਜ਼ੂਰ ਦਾ ਬਚਨ ਏ, ਨੌ ਨਿਗ ਅੰਮ੍ਰਿਤ ਪ੍ਰਭ ਕਾ ਨਾਮ, ਦੇਖੀ ਮੈਂ ਇਸ ਕਾ ਵਿਸਰਾਮ। ਨੌ ਖਜ਼ਾਨੇ ਤੇ ਅੰਮ੍ਰਿਤ ਉਹ ਵੀ ਇਹਦੇ ਚ ਵਸਦਾ। ਇੱਕ ਬਚਨ ਹੋਰ ਕਵਾਂ ਨਾਵੇਂ ਗੁਰਦੇਵ ਪਿਤਾ ਜੀ ਦਾ, ਸਾਹਿਬ ਦਾ ਇੱਕ ਸਲੋਕ ਏ, ਇੱਕ ਪੰਕਤੀ ਅੰਦਰ ਤਾਂ ਕਹਿ ਰਹੇ ਨੇ ਸਰੀਰ ਦੀ ਦੁਰਵਰਤੋਂ ਜਦੋਂ ਤੂੰ ਕਰੇਗਾ ਉਦੋਂ ਤੇਰਾ ਕੀ ਹਾਲ ਹੋਏਗਾ, ਤੇ ਜਦੋਂ ਤੂੰ ਸਰੀਰ ਦੀ ਸਹੀ ਵਰਤੋਂ ਕਰੇਗਾ ਉਦੋਂ ਤੈਨੂੰ ਪ੍ਰਾਪਤੀਆਂ ਕੀ ਹੋਣਗੀਆਂ। ਨਾਵੇਂ ਗੁਰੂ ਜੀ ਪਹਿਲੀ ਪੰਕਤੀ ਵਿੱਚ ਕਹਿੰਦੇ ਜੇ ਬੰਦਿਆ ਇਹ ਸਰੀਰ ਦਾ ਤੂੰ ਕਰ ਲੈ ਮਾਣ, ਭਈ ਮੇਰਾ ਸਰੀਰ ਬੜਾ ਸੋਹਣਾ ਏ, ਨੈ ਨਕਸ਼ ਬੜੇ ਵਧੀਆ ਕਹਿਣ, ਮੈਂ ਇਹਦੇ ਨਾਲ ਕਮਾਈਆਂ ਬੜੀਆਂ ਕਰਦਾ, ਇਹਦੇ ਨਾਲ ਕਈ ਰੂਪ ਰੰਗ ਵੇਖ ਸਕਦਾ। ਮੇਰੇ ਸਾਹਿਬ ਕਹਿਣ ਲੱਗੇ ਯਾਦ ਰੱਖ, ਇੱਕ ਛਿੰਨ ਦੇ ਅੰਦਰ ਇਸ ਨੇ ਖਤਮ ਹੋ ਜਾਣਾ ਏ, ਜਿਹਦਾ ਤੂੰ ਅੱਜ ਮਾਣ ਕਰਦਾ ਸਰੀਰ ਦਾ, ਇਹ ਪਤਾ ਨਹੀਂ ਅਗਲਾ ਦਮ ਆਵੇ ਕਿ ਨਾ ਆਵੇ, ਮਿੱਟੀ ਦੀ ਢੇਰੀ ਜਾਣ। ਇਹਨਾਂ ਹੀ ਰਿਸ਼ਤੇਦਾਰ ਪਰਿਵਾਰਾਂ ਨੇ ਇਕੱਠਿਆਂ ਹੋਣਾ ਏ ਤੇ ਤੈਨੂੰ ਇੱਕ ਜਗ੍ਹਾ ਤੇ ਲਿਜਾ ਅਗਨੀ ਦੀ ਭੇਟ ਕਰ ਦੇਣਗੇ। ਪਰ ਜੇਕਰ ਤੂੰ ਇਸੇ ਸਰੀਰ ਦਾ ਮਾਣ ਨਾ ਕਰੇ, ਇਹਦੇ ਨਾਲ ਜਪ ਲੈ ਨਾਮ, ਇਹਦੇ ਨਾਲ ਤੂੰ ਕਰੇ ਵਾਹਿਗੁਰੂ ਨੂੰ ਪਿਆਰ, ਇਹਦੇ ਨਾਲ ਕਰੇ ਸੇਵਾ, ਤੇ ਯਾਦ ਰੱਖ ਇਸੇ ਸਰੀਰ ਦੇ ਨਾਲ ਤੂੰ ਕੇਵਲ ਇੱਕ ਮੁਲਕ ਦਾ ਨਹੀਂ ਸਾਰੇ ਜਗਤ ਦਾ ਜੇਤੂ ਬਣ ਕੇ ਜਗਤ ਤੇ ਰਾਜ ਕਰ ਸਕਦਾ। ਕਹਿ ਦੋਨੋ ਹੀ ਪੱਖ ਦੱਸ ਰਹੇ ਨੇ, ਇੱਕ ਕਹਿ ਔਗਣ ਵੀ ਇਹਦੇ ਅੰਦਰ ਨੇ, ਗੁਣ ਵੀ ਇਹਦੇ ਅੰਦਰ ਕਹਿਣ। ਸਾਧ ਸੰਗਤ ਉਹ ਕਹਿ ਸਲੋਕ ਮੇਰੇ ਗੁਰੂ ਸਾਹਿਬ ਜੀ ਦਾ, ਸਹਿ ਕਿਨ ਗਰਵ ਕਰਤ ਕਹਿ ਦੇਖੋ ਬਿਨ ਸਹਿ ਛਿਨ ਮੈਂ ਮੀਤ, ਜੇ ਪ੍ਰਾਣੀ ਕਰ ਜਸ ਕਯੋ ਨਾਨਕ ਤੇ ਜਗ ਜੀਤ। ਜਿਹੜਾ ਇਨਸਾਨ ਇਹ ਸਰੀਰ ਨਾਲ ਵਾਹਿਗੁਰੂ ਦਾ ਜਸ ਕਰਦਾ ਏ, ਸਰੀਰ ਨਾਲ ਉਸ ਮਾਲਕ ਦੇ ਬੰਦਿਆਂ ਦੀ ਸੇਵਾ ਕਰਦਾ ਏ, ਇਹ ਸਰੀਰ ਨਾਲ ਗੁਰੂ ਸੰਗਤ ਤੇ ਜੂਠੇ ਭਾਂਡੇ ਮਾਂਜਦਾ, ਇਸ ਤਨ ਦੇ ਨਾਲ ਮਨੁੱਖਤਾ ਦਾ ਦਰਦੀ ਬਣ ਕੇ ਪਰਉਪਕਾਰ ਕਰਦਾ ਏ, ਇਹਦੇ ਨਾਲ ਇਹ ਸਾਰੇ ਜਗਤ ਤੇ ਜਿੱਤ ਪ੍ਰਾਪਤ ਕਰ ਸਕਦਾ ਏ। ਦੋਨੋ ਪੱਖ ਆ ਗਏ, ਇੱਕ ਚੋਟ ਹੋਰ ਲਾਈਏ। ਜਦੋਂ ਨਾ ਕਿਧਰੇ ਆ ਸਹਿਜ ਕ੍ਰਿਤੀ ਦੀ ਪਵਿੱਤਰ ਬਾਣੀ ਦਾ ਭੋਗ ਪਵੇ, ਇਹਦੇ ਨਾਲ ਹੀ ਸ਼ੁਰੂ ਹੋ ਜਾਂਦੀ ਗਾਥਾ, ਤੇ ਗਾਥਾ ਦਾ ਜਿਹੜਾ ਪਹਿਲਾ ਸਲੋਕ ਹੈ ਨਾ ਉਹ ਕਦੇ ਵੇਖਿਆ ਜੇ। ਸਾਹਿਬ ਕਹਿੰਦੇ ਨੇ ਕਰਪੂਰ ਪੋਹਕ ਸੁਗੰਧਾ ਪਰਸ ਮਾਨੁਖਿਆ ਦੇਖੰ ਮਲੀਨੰ ਮਜਾ ਰੁਦਰ ਦੁਰਗੰਧਾ ਨਾਨਕ ਅਚ ਗਰਵੇਨ ਅਗਿਆਨਨੋ। ਸਾਧ ਸੰਗਤ ਇਹਦਾ ਅਰਥ ਇਹ ਹੈ, ਜੇ ਬੰਦਾ ਇਸ ਦੇਸੀ ਦੀ ਸੁੰਦਰਤਾ ਦਾ ਮਾਣ ਕਰੇ, ਇਹ ਫੋਕਾ ਮਾਣ ਹੀ ਤੁਸੀਂ ਵੇਖਦੇ ਹੋ, ਜਿੰਨਾ ਮਰਜ਼ੀ ਤੁਸੀਂ ਸੈਂਟ ਮਹਿੰਗਾ ਲਿਆਓ, ਇਸ ਆਪਣੀ ਬਾਡੀ ਤਨ ਤੇ ਲਾ ਲਓ, ਜਿੰਨਾ ਮਰਜ਼ੀ ਅਤਰ ਕਪੂਰ ਲਿਆਓ ਇਸ ਤਨ ਤੇ ਲਾਓ, ਉਹ ਕਿੰਨਾ ਵੀ ਮਰਜ਼ੀ ਮਹਿੰਗਾ ਹੋਏ, ਕੁਝ ਘੰਟਿਆਂ ਤੋਂ ਬਾਅਦ ਇਸ ਸਰੀਰ ਦੀ ਮੈਲ ਨਾਲ ਉਹ ਜਦੋਂ ਰਚ ਮਿਚ ਜਾਏਗਾ, ਸਾਧ ਸੰਗਤ ਉਹ ਮਹਿੰਗੇ ਤੋਂ ਮਹਿੰਗਾ ਸੈਂਟ ਵੀ ਲੱਗਾ ਹੋਣ ਦੇ ਬਾਵਜੂਦ ਅੰਦਰੋਂ ਸਰੀਰ ਚੋਂ ਬਦਬੂ ਆਉਣ ਲੱਗ ਪਏਗੀ। ਇਹ ਮੈਲਾ ਜੋ ਹੋਇਆ ਇਹਦੇ ਨਾਲ ਜੁੜੀ ਖਰਚੀ ਮੈਲੀ ਹੋ ਜਾਏਗੀ। ਸਾਹਿਬ ਕਹਿੰਦੇ ਨੇ ਇਹਦਾ ਹੀ ਮਾਣ ਕਰਦਾ ਏ। ਹੁਣ ਮੈਂ ਇੱਕ ਹੋਰ ਬਚਨ ਕਵਾਂ, ਇੱਕ ਦੋ ਗੱਲਾਂ ਮੂਲ ਕਹਿ ਕੇ ਮੈਂ ਤੁਹਾਡਾ ਧਿਆਨ ਦਿਵਾਉਣਾ ਏ। ਸਾਹਿਬ ਕਹਿ ਰਹੇ ਨੇ ਇਹ ਨਾਸਵੰਤ ਕਹਿ ਪਰ ਦੁਰਲੱਭ ਬੜੀ ਜੇ, ਇਸ ਦੇ ਅੰਦਰ ਕੇਵਲ ਪਦਾਰਥਾਂ ਦੀ ਆਸ ਨਾ ਵਧਾਓ, ਇਸ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਆਸ ਵਧਾਓ, ਤੇ ਕੇਵਲ ਕੁਝ ਮੰਗਦੇ ਨਹੀਂ ਰਹਿਣਾ, ਕਦੇ ਉਹਦਾ ਸ਼ੁਕਰ ਵੀ ਕਰਨ ਲਈ ਆਇਆ ਜੇ। ਜਦੋਂ ਸਲੋਕ ਵਾਰਾਂ ਤੇ ਵਧੀਕ ਦਾ ਪਾਠ ਕਰੋ ਉਦੋਂ ਮੇਰੇ ਖਜੂਰ ਆਖਦੇ ਨੇ ਜੇ ਬੰਦੇ ਦੇ ਅੰਦਰ ਗੁਣ ਵੀ ਕੋਈ ਨਾ ਕੋਈ ਸ਼ੁਭ ਗੁਣ, ਮਾਲਕ ਦੀ ਬੰਦਗੀ ਨਾ ਹੋਏ, ਸੇਵਾ ਵੀ ਨਾ ਹੋਏ, ਪਰਉਪਕਾਰ ਵੀ ਨਾ ਕੋਏ, ਮਿੱਠ ਬੋਲੜਾ ਵੀ ਨਾ ਕੋਏ, ਇਹਨਾਂ ਚੋਂ ਕੋਈ ਗੁਣ ਨਾ ਕੋਏ, ਤੇ ਕੇਵਲ ਇਹ ਸਰੀਰ ਦਾ ਹੀ ਮਾਣ ਕਰੀ ਜਾਵੇ, ਕੋਈ ਸੁੰਦਰ ਬੜਾ ਏ, ਰੂਪ ਬੜਾ ਵਧੀਆ ਏ। ਸਾਹਿਬ ਨੇ ਉਸ ਇੱਕ ਗੱਲ ਕਹੀ ਏ, ਉਹ ਕਹਿਣ ਲੱਗੇ ਭਈ ਜੇਕਰ ਕੋਈ ਪੁੱਛਣਾ ਚਾਹੇਗਾ ਨਾ ਔਗਣ ਕਾਰੇ ਆਦਮੀ ਦੀ ਦੇਖੀ ਕਿਉਂ ਜੀਏ, ਤੇ ਸਾਹਿਬ ਨੇ ਉਹਦੀ ਤੁਲਨਾ ਕੀਤੀ ਖੋਤੇ ਨਾਲ। ਕਹਿਣ ਲੱਗੇ ਖੋਤਾ ਉਹ ਨਹੀਂ ਏ ਜਿਹੜਾ ਖੋਤਾ ਆਪਣੇ ਕੰਡ ਦੇ ਉੱਪਰ ਭਾਰ ਢੋ ਰਿਹਾ ਏ, ਉਹ ਖੋਤਾ ਤੇ ਪਿਆਰਿਓ ਦਿਨ ਵੇਲੇ ਭਾਰ ਢੋਂਦਾ ਏ, ਰਾਤ ਨੂੰ ਉਹ ਵਿਹਲਾ ਹੋ ਜਾਏਗਾ। ਰਾਤ ਕੁਝ ਘੜੀਆਂ ਭਾਰ ਢੋਇਆ, ਦਿਨੇ ਉਹ ਆਪਣੇ ਉੱਪਰੋਂ ਭਾਰ ਲਾ ਲਏਗਾ। ਪਰ ਜਿਹੜਾ ਆਦਮੀ ਆਪਣੇ ਉੱਪਰ ਹੰਕਾਰ ਦੀ ਪੰਡ ਚੁੱਕੀ ਫਿਰਦਾ ਏ, ਅਸਲ ਖੋਤਾ ਤੇ ਉਹ ਜਿਹੜਾ ਨਾ ਦਿਨੇ ਉਹ ਭਾਰ ਤੋਂ ਮੁਕਤ ਹੋ ਰਿਹਾ ਹੈ, ਨਾ ਰਾਤ ਪਾਰ ਤੋਂ ਮੁਕਤ ਹੋ ਰਿਹਾ, ਨਾ ਘਰ ਵਿਚ ਮੁਕਤ, ਨਾ ਉਹ ਗੁਰਦੁਆਰੇ ਆ ਕੇ, ਨਾ ਉਹ ਗੁਰੂ ਕੇ ਪਿਆਰੋ ਕੰਮ ਤੇ, ਨਾ ਸਭਾ ਵਿਚ ਬੈਠ ਕੇ। ਤਾਂ ਹੀ ਮੇਰੇ ਸਾਹਿਬ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਹੜਾ ਆਦਮੀ ਹੰਕਾਰ ਦੀ ਪੰਡ ਚੁੱਕੀ ਫਿਰਦਾ ਇਸ ਦੇਹੀ ਨਾਲ, ਅਸਲ ਵਿਚ ਉਹ ਖੋਤਾ ਏ। ਤੇ ਗੁਰੂ ਜੀ ਨੂੰ ਪੁੱਛਿਆ, ਦਾਤਾ ਜੇ ਅਸਾਂ ਨੇ ਵਾਹਿਗੁਰੂ ਵਰਗੇ ਬਣਨਾ ਪੋਏ, ਖੋਤੇ ਵਰਗੇ, ਆਮ ਟੇਡੀਆਂ ਜੂਨਾ ਵਰਗੇ ਨਹੀਂ, ਅਸੀਂ ਚਾਹੁੰਦੇ ਹਾਂ ਗੁਰੂ ਤੇ ਰੱਬ ਵਰਗੇ ਬਣ ਜਾਈਏ। ਤੇ ਮੇਰੇ ਸਤਿਗੁਰੂ ਪਿਤਾ ਨੇ ਉਸ ਇੱਕ ਬਚਨ ਕਿਹਾ, ਕਹਿਣ ਲੱਗੇ ਫਿਰ ਇਸ ਦੇਖੀ ਦੇ ਨਾਲ ਪਿਆਰਿਆ, ਇੰਜ ਕਰੀ ਤਤ ਆਸਰਿੰਗ ਨਾਨਕ, ਉਸ ਮਾਲਕ ਨਿਰੰਕਾਰ ਦਾ ਆਸਰਾ ਲੈ ਲਵੀ ਤੇ ਆਸਰਾ ਲਵੀ ਗੋਬਿੰਦ 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 ਗੋਪਾਲ ਕਿਰਪਾ। ਉਹ ਨਿਰੰਕਾਰ ਜਿਹੜਾ ਤਮਾਮ ਜੀਵਾਂ ਦੀ ਪਾਲਣਾ ਕਰਦਾ ਏ। ਤਿੰਨ ਵਾਰ ਗੁਰੂ ਨੇ ਸ਼ਬਦ ਵਰਤਿਆ ਗੋਬਿੰਦ, ਇਹਦਾ ਅਰਥ ਹੁੰਦਾ ਏ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ। ਮਨ ਕਰਕੇ ਵੀ ਉਹਦੀ ਕਿਰਪਾ ਮੰਗੋ, ਬਚਨ ਕਰਕੇ ਵੀ ਉਹਦੇ ਨਾਲ ਜੁੜੋ ਤੇ ਕਰਮ ਕਰਕੇ ਵੀ ਉਹਦੇ ਨਾਲ ਜੁੜੋ। ਜਿੰਨਾ ਚਿਰ ਉਹਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਉਹਨਾਂ ਚਿਰ ਪਿਆਰਿਓ ਸਾਨੂੰ ਇਹ ਸ਼ਬਦ ਸੁਣਨੇ ਪੈਣਗੇ ਜਿਹੜੇ ਇਹ ਗੁਰੂ ਸਾਹਿਬ ਜੀ ਨੇ ਕਹੇ ਨੇ। ਕਦੇ ਗੁਰੂ ਸਾਹਿਬ ਇਹ ਬਚਨ ਕਹਿੰਦੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਕੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਕੇ ਤਨ। ਉਹਦਾ ਸਰੀਰ ਸੂਰ ਤੇ ਕੁੱਤੇ ਵਰਗਾ ਏ, ਕਿਉਂਕਿ ਸਾਧ ਸੰਗਤ ਕੁੱਤੇ ਦਾ ਸੁਭਾਅ ਏ। ਉਹ ਰੱਜ ਵੀ ਜਾਏ ਤੇ ਐਵੇਂ ਚਾਰ ਚੁਫੇਰੇ ਮੂੰਹ ਮਾਰੀ ਜਾਏਗਾ। ਨਿਰੰਕਾਰ ਦਾ ਦਿੱਤਾ ਹੋਇਆ ਸਭੋ ਕੁਛ ਇਸ ਬੰਦੇ ਦੇ ਕੋਲ ਘਰ ਵਿਚ ਕਹਿ, ਪਰ ਭੈੜੀ ਆਦਤ ਦਾ ਮਾਰਿਆ ਐਵੇਂ ਲੋਕਾਂ ਦੇ ਘਰ ਪਦਾਰਥ ਵੇਖ ਕੇ ਲਾਲਚਵਾਸ ਹੋ ਕੇ ਕਦੇ ਉਹਨਾਂ ਨੂੰ ਵੀ ਇਹ ਖੋਣ ਦਾ ਯਤਨ ਕਰਦਾ ਏ। ਸੂਰ ਦਾ ਸੁਭਾਅ ਏ, ਉਹ ਪਿਆਰੇ ਉਹ ਗੰਦਗੀ ਖਾਂਦਾ ਏ। ਜਦੋਂ ਕੋਈ ਬੰਦਾ ਰੱਬ ਦੀ ਬੰਦਗੀ ਛੱਡ ਕੇ ਲੋਕਾਂ ਦੀ ਨਿੰਦਾ ਕਰਨ ਲੱਗ ਪਵੇ, ਹਜ਼ੂਰ ਕਹਿੰਦੇ ਇਹ ਸੂਰ ਵਰਗਾ, ਇਹਦੀ ਸੂਰ ਬਿਰਤੀ ਬਣ ਜਾਂਦੀ ਏ। ਪਰ ਨਾਲ ਭਗਤ ਜੀ ਨੇ ਇੱਕ ਹੋਰ ਬਚਨ ਕਹਿ ਦਿੱਤਾ, ਕਹਿਣ ਲੱਗੇ ਸੂਰ ਤਾਂ ਗੰਦਗੀ ਖਾ ਕੇ ਮਹੱਲੇ ਵਾਲਿਆਂ ਦੀ ਗੰਦਗੀ ਦੂਰ ਕਰਦਾ ਏ, ਉਹ ਤਾਂ ਸੜਕਾਂ ਸਾਫ ਕਰਦਾ ਏ, ਪਰ ਇਹ ਬੰਦਾ ਜਦੋਂ ਬੰਦਗੀ ਨੂੰ ਛੱਡ ਕੇ ਲੋਕਾਂ ਦੀ ਨਿੰਦਾ ਚੁਗਲੀ ਦੁਐਸ਼ ਭਾਵਨਾ ਕਰੇ, ਇਹ ਉਲਟਾ ਗੰਦਗੀ ਮੁਕਾਉਣ ਦੀ ਬਜਾਏ ਸਮਾਜ ਦੇ ਅੰਦਰ ਇਹ ਗੰਦਗੀ ਖਿਲਾਰ ਕੇ ਦੁੱਖ ਦਿੰਦਾ ਹੈ। ਤਾਂ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਸਾਡੀ ਤੁਲਨਾ ਕੀਤੀ। ਪਰ ਨਾਲ ਕਹਿਣ ਲੱਗੇ, ਉਹ ਪਿਆਰਿਆ ਜੇ ਚਾਹਨਾ ਏ ਤੂੰ ਗੁਰੂ ਪੀਰ ਵਰਗਾ ਬਣਨਾ, ਤੂੰ ਚਾਹਨਾ ਏ ਰੱਬ ਵਰਗਾ ਬਣਨਾ, ਫਿਰ ਤੂੰ ਆਪਣੇ ਜੀਵਨ ਅੰਦਰ ਇੱਕ ਗੱਲ ਧਾਰਨ ਕਰ ਲੈ। ਉਹ ਕਿਹੜੀ ਕਹਿ? ਹਜ਼ੂਰ ਕਹਿੰਦੇ ਉਹ ਆਪਣੇ ਮਨ ਨੂੰ ਸੰਬੋਧਨ ਕਰੋ ਤੇ ਸਾਰੀ ਸੰਗਤ ਇੱਕ ਵਾਰ ਰਲ ਕੇ ਉਹ ਪੰਕਤੀ ਪੜੋ, ਤਾਂ ਕਿ ਇਹਨਾਂ ਦੋਨਾਂ ਸ਼ਬਦਾਂ ਦੇ ਅੰਦਰ ਦੂਜਾ ਪੱਖ ਦੀ ਸਮਝ ਆ ਸਕੇ। ਸਾਰੀ ਸੰਗਤ ਰਲ ਕੇ ਕਹੋ ਜੇ, ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਗੁਰਮਖ ਨਾਮ ਜਪੋ ਮਨ ਮੇਰੇ, ਗੁਰਮਖ ਨਾਮ ਜਪੋ ਮਨ ਮੇਰੇ, ਗੁਰਮਖ ਨਾਮ। ਨਾਨਕ ਪਾਵੋ ਸੁਖ ਕਨੇਰੇ, ਨਾਨਕ ਪਾਵੋ ਸੁਖ ਕਨੇਰੇ, ਨਾਨਕ ਗੁਰੂ ਕੇ ਪਿਆਰ ਵਾਲਿਓ ਇਹ ਹੈ ਉਹਦਾ ਅਸਲ ਰਸਤਾ। ਪਰ ਹੁਣ ਗੁਰੂ ਸਾਹਿਬ ਜੀ ਨੇ ਜਿਹੜੀ ਅੱਜ ਸਾਡੇ ਤੇ ਕਟਾਕਸ਼ ਕੀਤੀ ਏ ਦੂਸਰੀ, ਜਿਹੜਾ ਬਚਨ ਖਜੂਰ ਨੇ ਸਮਝਾਉਣਾ ਚਾਹਿਆ ਉਹ ਹੈ ਇਹ ਪਿਆਰ ਵਾਲਿਓ। ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਇਨਸਾਨ ਗੁਰੂ ਤੋਂ ਵਾਹਿਗੁਰੂ ਤੋਂ ਪਦਾਰਥ ਮੰਗਦਾ ਏ, ਉਹ ਪਦਾਰਥ ਮਿਲ ਜਾਣ ਤੇ ਅਜੇ ਉਹ ਘਰ ਆਉਂਦੇ ਨੇ ਤੇ ਅੰਦਰ ਆਸਾ ਇੱਛਾ ਹੋਰ ਬਣ ਕੇ ਹੋਰ ਕੁਝ ਮੰਗਣ ਲੱਗ ਜਾਈਦਾ ਹੈ। ਸਾਰੀ ਜ਼ਿੰਦਗੀ ਅਸੀਂ ਮੰਗਦੇ ਹਾਂ ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਸੀਂ ਇੱਕ ਦਿਨ ਮੁੱਕ ਜਾਂਦੇ ਹਾਂ। ਪਰ ਮੈਂ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਅੰਦਰ ਗੁਰੂ ਸਵਾਰਿਓ। ਸਤਿਗੁਰੂ ਪਿਤਾ ਜੀ ਇਹ ਨਹੀਂ ਗੱਲ ਕਹਿੰਦੇ ਪਏ ਸਿੱਖ ਨੂੰ ਕਦੇ ਆਪਣੇ ਗੁਰੂ ਕੋਲੋਂ ਕੁਝ ਮੰਗਣਾ ਨਹੀਂ ਚਾਹੀਦਾ। ਹਜ਼ੂਰ ਕਹਿੰਦੇ ਨੇ ਮੰਗੋ ਆਪਣੇ ਸਤਿਗੁਰੂ ਕੋਲੋਂ ਆ ਕੇ ਕਾਰੋਬਾਰ ਅੰਦਰ ਹੇ ਦਾਤਾ ਬਰਕਤ ਪੈ ਜਾਵੇ। ਭਾਈ ਬੁੱਧੂ ਦਾ ਆਵਾ ਕੱਚਾ ਏ, ਪੱਕਦਾ ਨਹੀਂ, ਉਹ ਗੁਰੂ ਕੇਤੇ ਗੁਰੂ ਅਰਜਨ ਪਿਤਾ ਦੀ ਸੰਗਤ ਬੁਲਾਉਂਦਾ ਏ, ਉਹਦਾ ਆਵਾ ਪੱਕ ਜਾਂਦਾ ਏ। ਪਰ ਸਾਧ ਸੰਗਤ ਜੇ ਕਿਧਰੇ ਧਿਆਨ ਨਾਲ ਤੁਸੀਂ ਵੇਖੋਗੇ ਨਾ ਗੁਰੂ ਕਾ ਇਤਿਹਾਸ, ਗੁਰੂ ਕੀ ਬਾਣੀ ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਉਹਨਾਂ ਦੇ ਕਵਿਤ ਪੜੋਗੇ ਤੇ ਤੁਹਾਨੂੰ ਪੁਰਾਤਨ ਗੁਰਸਿੱਖਾਂ ਦਾ ਜੀਵਨ ਵਿੱਚੋਂ ਇੱਕ ਗੱਲ ਮਿਲੇਗੀ, ਉਹ ਗੁਰੂ ਕੇ ਲਾਲ, ਉਹ ਗੁਰੂ ਕੇ ਪਿਆਰੇ ਬਹੁਤ ਘੱਟ ਸਨ ਐਕੋ ਜਏ ਜਿਹੜੇ ਹਮੇਸ਼ਾ ਆ ਕੇ ਸਤਿਗੁਰੂ ਜੀ ਦੇ ਦਰ ਤੋਂ ਇਹ ਦੁਨੀਆਦਾਰੀ ਮੰਗਦੇ ਰਹੇ ਕੌਣ, ਭਈ ਦਾਤਾ ਹੁਣ ਕਿਰਪਾ ਕਰ ਪੁੱਤ ਦੇ, ਹੁਣ ਦੁੱਧ ਦੇ, ਹੁਣ ਮੇਰਾ ਕੰਮ ਚਲਾ ਦੇ, ਹੁਣ ਇੰਨੀ ਮਾਇਆ ਆ ਗਈ ਇਹਦੇ ਚ ਹੋਰ ਵਾਧਾ ਕਰ, ਓਨੀ ਮਿਲੀ ਹੋਰ ਵਧਾ ਦੇ। ਨਹੀਂ, ਬਹੁਤਾਤ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਨਾ ਪੁਰਾਤਨ ਇਤਿਹਾਸ ਤੇ ਗੁਰੂ ਕੇ ਸਿੱਖ ਸਭ ਤੋਂ ਵੱਧ ਨਾਮ ਦੀ ਮੰਗ ਮੰਗਦੇ ਸਨ, ਭਈ ਖੇ ਧੰਨ ਗੁਰੂ ਨਾਨਕ ਪਿਤਾ ਜੇ ਤਰੁੱਠਾਈ ਤੇ ਮੇਰ ਕਰਕੇ ਨਾਮ ਦੀ ਦਾਤ ਝੋਲੀ ਪਾ। ਉਹਦਾ ਕਾਰਨ ਨਾਮ ਜਦੋਂ ਸਿੱਖ ਮੰਗਦੇ ਉਹਦੇ ਨਾਲ ਅੰਦਰ ਨੂੰ ਸੰਤੋਖ ਮਿਲਦਾ, ਅੰਦਰਲਾ ਰੱਜ ਜਾਂਦਾ, ਉਹ ਕਿਰਤ ਕਰਦੇ, ਕਿਰਤ ਕਰਦਿਆਂ ਜੋ ਵੀ ਵਾਹਿਗੁਰੂ ਦਿੰਦਾ ਬਸ ਉਹਦੇ ਤੇ ਸਬਰ ਤੇ ਸੰਤੋਖ ਕਰਕੇ ਬਹਿ ਜਾਂਦੇ। ਇੱਕ ਵਾਰ ਨਾ ਬਾਬਾ ਫਰੀਦ ਸਾਹਿਬ ਨੇ ਚਾਰ ਸਵਾਲ ਆਪਣੇ ਅੰਦਰੋਂ ਕੱਢੇ ਤੇ ਵੱਖ ਵੱਖ 100 ਮਹਾਂਪੁਰਸ਼ਾਂ ਕੋਲ ਉਹ ਸਵਾਲ ਕੀਤਾ। ਇੱਕ ਮਹਾਂਪੁਰਸ਼ ਨੂੰ ਉਹ ਸਵਾਲ ਉਹਦਾ ਜਵਾਬ ਮਿਲਿਆ, ਦੂਸਰੇ ਨੂੰ ਉਹ ਸਵਾਲ, ਤੀਸਰੇ ਚੌਥੇ ਪੰਜਵੇਂ ਨੂੰ, 100 ਮਹਾਂਪੁਰਸ਼ਾਂ ਕੋਲ ਚਾਰ ਸਵਾਲ ਕੀਤੇ ਤੇ ਚਾਰ ਸਵਾਲ ਵੀ ਉਹ ਜਿਹੜੇ ਤਮਾਮ ਦੁਨੀਆਂ ਦੇ ਸਵਾਲ ਨੇ ਤੇ ਉਹ ਸਾਡੇ ਵੀ ਨੇ, ਪੁਰਾਤਨ ਲੋਕਾਂ ਦੇ ਵੀ ਸਨ, ਆਉਣ ਵਾਲੇ ਲੋਕਾਂ ਦੇ ਵੀ ਰਹਿਣਗੇ। ਪਰ ਕਮਾਲ ਇਹ ਹੋਈ 100 ਵੱਖ ਵੱਖ ਰੱਬ ਦੇ ਚਰਨਾਂ ਨਾਲ ਜੁੜੇ ਮਹਾਂਪੁਰਸ਼ਾਂ ਨੇ ਇੱਕੋ ਤਰ੍ਹਾਂ ਦਾ ਜਵਾਬ ਦਿੱਤਾ। ਪਹਿਲਾ ਸਵਾਲ ਸੀ ਬਾਬਾ ਫਰੀਦ ਸਾਹਿਬ ਜੀ ਦਾ, ਮਹਾਂਪੁਰਸ਼ੋ ਇਸ ਦੁਨੀਆਂ ਦੇ ਅੰਦਰ ਸਭ ਤੋਂ ਅਕਲਮੰਦ ਸਿਆਣਾ ਕੌਣ ਹੁੰਦਾ ਹੈ ਸਾਧ ਸੰਗਤ? ਦੂਸਰਾ ਸਵਾਲ ਸੀ ਇਸ ਦੁਨੀਆਂ ਦੇ ਅੰਦਰ ਸਭ ਤੋਂ ਵੱਡਾ ਇਨਸਾਨ ਕੌਣ ਹੋਇਆ ਕਰਦਾ ਹੈ? ਤੀਸਰਾ ਸਵਾਲ ਸੀ ਦੁਨੀਆਂ ਦੇ ਅੰਦਰ ਸਭ ਤੋਂ ਅਮੀਰ ਤੁਸੀਂ ਕਿਹਨੂੰ ਮੰਨਦੇ ਹੋ? ਤੇ ਚੌਥਾ ਸਵਾਲ ਸੀ ਇਸ ਦੁਨੀਆਂ ਦੇ ਅੰਦਰ ਸਭ ਤੋਂ ਵੱਧ ਗਰੀਬ ਕਿਹਨੂੰ ਤੁਸੀਂ ਕਹੋਗੇ? ਤੇ ਉਹਨਾਂ 100 ਮਹਾਂਪੁਰਸ਼ਾਂ ਨੇ ਕਿਹਾ ਬਾਬਾ ਫਰੀਦ ਸਾਹਿਬ ਅਕਲਮੰਦ ਦੁਨੀਆਂ ਦੀ ਨਿਗਾਹ ਵਿੱਚ ਤਾਂ ਉਹ ਹੋਏਗਾ ਭਈ ਜਿਹੜਾ ਇਨਸਾਨ ਇਸ ਦੁਨੀਆਂ ਤੇ ਰਾਜ ਭਾਗ ਕਰਦਾ ਹੋਏ, ਆਪਣੀ ਤੇਜ ਬੁੱਧੀ ਨਾਲ ਦੁਨੀਆਂ ਦੀ ਖੋਜ ਕਰਦਾ ਹੋਏ। ਪਰ ਮਹਾਂਪੁਰਖ ਕਹਿਣ ਲੱਗੇ ਦੁਨੀਆਂ ਦਾ ਸਭ ਤੋਂ ਵੱਡਾ ਅਕਲਮੰਦ ਉਹ ਹੈ ਪੁਰਖ ਜਿਸ ਨੇ ਅੰਦਰੋਂ ਇਹ ਦੁਨੀਆਂ ਦੇ ਪਦਾਰਥਾਂ ਦੀ ਪਕੜ ਨੂੰ ਅੰਦਰੋਂ ਮੁਕਾ ਕੇ ਅੰਦਰੋਂ ਤਿਆਗ ਕਰ ਦਿੱਤਾ ਏ। ਉਹ ਤਿਆਗੀ ਪੁਰਸ਼ ਸਭ ਤੋਂ ਅਕਲਮੰਦ ਏ, ਉਹਨੂੰ ਪਤਾ ਏ ਜੋ ਮੇਰੇ ਲਈ ਸੀ ਉਹ ਮਾਲਕ ਨੇ ਮੈਨੂੰ ਦੇ ਦਿੱਤਾ ਏ, ਜੋ ਮੇਰੇ ਲਈ ਨਹੀਂ ਸੀ ਉਹ ਮਾਲਕ ਨੇ ਨਹੀਂ ਦਿੱਤਾ। ਜੇ ਅੱਜ ਮਾਲਕ ਨੇ ਖੋ ਲਿਆ ਸਾਰਾ ਕੁਝ ਉਸ ਦੀ ਮਰਜ਼ੀ, ਕਿਉਂਕਿ ਪਹਿਲਾਂ ਵੀ ਮੇਰਾ ਨਹੀਂ ਸੀ, ਜਦੋਂ ਜੰਮਿਆ ਸਾਂ ਖਾਲੀ ਹੱਥੀ ਸਾਂ, ਇਸ ਦੁਨੀਆਂ ਚ ਮਿਲਿਆ ਉਸਨੇ ਲੈ ਲਿਆ, ਉਹਦੀ ਮਰਜ਼ੀ ਕੱਲ ਨੂੰ ਵਾਪਸ ਦੇਵੇਗਾ, ਨਾ ਯੋਗ ਸਮਝੇਗਾ ਨਾ ਦੇਵੇਗਾ। ਦੂਸਰਾ ਵੱਡਾ ਉਹ ਹੈ ਜਿਹੜਾ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਬਰਾਬਰ ਜਾਣਦਾ ਏ। ਹੈ ਬੜਾ ਔਖਾ ਕੋਈ ਬੰਦਾ ਸੁੱਖ ਵੇਲੇ ਵੀ ਉਸ